ਸ੍ਰੀ ਰਾਗ ਮਹੱਲਾ ਪਹਿਲਾ। ਸੋ ਇਸ ਪ੍ਰਕਾਰ ਮਹਾਰਾਜ ਕੋਲ ਆ ਕੇ ਬੇਨਤੀ ਜਿਵੇਂ ਕਿਸੇ ਨੇ ਕੀਤੀ ਜਗਿਆਸੂ ਨੇ ਕਿ ਮਹਾਰਾਜ ਸਿਫਤ ਕਰਨ ਵਾਲਾ ਮਨੁੱਖ ਵਾਹਿਗੁਰੂ ਵਿੱਚ ਕਿਵੇਂ ਲੀਨ ਹੋ ਜਾਂਦਾ, ਇਹ ਤਾਂ ਦੱਸੋ। ਜਦ ਤੁਸੀਂ ਕਹਿੰਦੇ ਹੋ ਕਿ ਪਰਮਾਤਮਾ ਵਿੱਚ ਵਾਹਿਗੁਰੂ ਵਿੱਚ ਜਿਵੇਂ ਬੰਦਾ ਲੀਨ ਹੁੰਦਾ, ਤੂੰ ਤੂੰ ਕਰਤਾ ਤੂੰ ਹੂਆ ਮੁਝ ਮੈਂ ਰਹਾ ਨਾ ਹੂੰ, ਵਾਹਿਗੁਰੂ ਵਾਹਿਗੁਰੂ ਕਰਦਾ ਵਾਹਿਗੁਰੂ ਰੂਪ ਹੋ ਜਾਂਦਾ, ਪਾਣੀ ਵਾਂਗੂ ਮਿਲ ਜਾਂਦਾ, ਇਹ ਕਿਵੇਂ ਮਿਲ ਜਾਂਦਾ, ਕੋਈ ਉਦਾਹਰਣ ਦੱਸੋ ਕਿਰਪਾ ਕਰਕੇ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਧਾਤ ਮਿਲੈ ਫੁਨ ਧਾਤ ਕਉ ਸਿਫਤੀ ਸਿਫਤ ਸਮਾਏ। ਸ੍ਰੀ ਰਾਗ ਮਹੱਲਾ ਪਹਿਲਾ, ਪਹਿਲੇ ਪਾਤਸ਼ਾਹ ਮਹਾਰਾਜ ਫਰਮਾਉਂਦੇ ਨੇ ਕਿ ਵਾਹਿਗੁਰੂ ਦੀ ਸਿਫਤ ਕਰਨ ਵਾਲਾ ਜਿਹੜਾ ਉੱਤਮ ਅਧਿਕਾਰੀ ਹੈ ਨਾ, ਸਿਫਤੀ ਕੌਣ ਹੈ, ਸਿਫਤ ਜਿਹਦੀ ਕਰਦੇ ਆ ਪਰਮਾਤਮਾ ਦੀ, ਸਿਫਤੀ ਸਿਫਤ ਸਮਾਏ। ਪਰਮਾਤਮਾ ਵਿੱਚ ਇਉਂ ਭੇਦ ਹੁੰਦਾ ਭਾਈ, ਜਿਵੇਂ ਧਾਤ ਮਿਲੈ ਫੁਨ ਧਾਤ ਕਹੋ, ਧਾਤ ਹੁੰਦੀ ਜਿਵੇਂ ਅੱਠ ਧਾਤਾਂ, ਸੱਤ ਧਾਤਾਂ ਨਿਕਲਦੀਆਂ ਨੇ, ਸੋ ਇਸ ਤਰ੍ਹਾਂ ਜਿਵੇਂ ਲੋਹਾ ਸੋਨਾ ਤਾਂਬਾ ਇਹ ਸਾਰੀਆਂ ਧਾਤਾਂ ਪਿੰਗਲ ਕੇ ਪਿੰਗਲਾ ਦਈਏ, ਜੇ ਧਾਤਾਂ ਦੇ ਵਿੱਚ ਧਾਤ ਮਿਲ ਜਾਂਦੀ ਹੈ ਇੱਕ ਦੂਜੇ ਨਾਲ ਮਿਕਸ ਹੋ ਜਾਂਦੀ, ਬਿਲਕੁਲ ਪਤਾ ਨਹੀਂ ਲੱਗਦਾ, ਸੋਨੇ ਚ ਤਾਂਬਾ ਮਿਲਾ ਮਿਲਾ ਵੇਚੀ ਜਾਂਦੇ ਨੇ, ਇਹ ਵੀ ਤਾਂ ਹੈ ਨਾ ਧਾਤਾਂ ਦਾ ਮਿਲਣਾ ਆਪਸ ਵਿੱਚ, ਪਿੱਤਲ ਪਾ ਦਿਓ ਪੰਘਲਾ ਕੇ ਵਿੱਚ ਹੀ ਮਿਲ ਜਾਂਦਾ। ਕਹਿੰਦੇ ਇਸੇ ਤਰ੍ਹਾਂ ਜਿਹੜੀ ਧਾਤ ਹੈ ਨਾ ਮਾਇਆ, ਧਾ ਜਾਣ ਵਾਲੀ ਮਾਇਆ ਨੂੰ ਜਿਵੇਂ ਮਾਇਆ ਮਿਲਦੀ ਹੈ, ਮਾਇਆ ਕੋ ਮਾਇਆ ਮਿਲੇ ਕਰ ਕਰ ਲੰਬੇ ਹੱਥ, ਤੁਲਸੀ ਦਾਸ ਗਰੀਬ ਕੀ ਕੋਈ ਨਾ ਪੁੱਛੇ ਬਾਤ। ਮਾਇਆ ਨੂੰ ਮਾਇਆ ਮਿਲਦੀ ਹੈ, ਮਾਇਆ ਧਾਰੀ ਪੁਰਸ਼ ਮਾਇਆ ਵਿਖੇ ਜਿਵੇਂ ਭੇਦ ਹੁੰਦਾ, ਦੇਖਿਆ ਨਾ ਮਾਇਆ ਚ ਲੀਨ ਮਾਇਆ ਧਾਰੀ ਪੁਰਸ਼। ਮਹਾਰਾਜ ਕਹਿਣ ਲੱਗੇ, ਮਹਾਰਾਜ ਨੇ ਫਰਮਾਨ ਕੀਤਾ ਕਿ ਇਹ ਜਿਹੜਾ ਮਾਇਆ ਧਾਰੀ ਮਾਇਆ ਨੂੰ ਹਿਰਦੇ ਚ ਧਾਰਨ ਕਰਕੇ ਤੁਰਿਆ ਫਿਰਦਾ। ਹੁਣ ਮਾਇਆ ਧਾਰੀ ਕੋਈ ਜ਼ਰੂਰੀ ਨਹੀਂ ਪੈਸੇ ਵਾਲਾ ਹੀ ਮਾਇਆ ਧਾਰੀ ਹੁੰਦਾ, ਰਾਜਾ ਜਨਕ ਵੀ ਤਾਂ ਹੋਇਆ, ਉਹਨੂੰ ਵੀ ਮਾਇਆ ਧਾਰੀ ਕਹਿੰਦੇ, ਕਿਉਂਕਿ ਜਿਨ੍ਹਾਂ ਨੇ ਮਾਇਆ ਨੂੰ ਧਾਰਨ ਕੀਤਾ ਹਿਰਦੇ ਚ ਉਹਨੂੰ ਮਾਇਆ ਧਾਰੀ ਕਹਿੰਦੇ, ਸੁੱਤੇ ਮਾਇਆ, ਜਾਗਦੇ ਮਾਇਆ, ਬੈਠੇ ਮਾਇਆ, ਉੱਠਦੇ ਮਾਇਆ। ਸੋ ਜਿਵੇਂ ਰਾਤ ਵੀ ਕਥਾ ਚ ਆਇਆ ਬਾਬਾ ਕਲਿਆਣ ਚੰਦ ਜੀ ਦਾ, ਗੁਰੂ ਨਾਨਕ ਦੇਵ ਜੀ ਨੂੰ 20 ਰੁਪਏ ਦਿੱਤੇ, ਫਿਰ ਉਹ ਸੱਚੇ ਸੌਦੇ ਚ ਲਾਏ, ਖਰਾ ਸੌਦਾ ਕਰਤਾ, ਕਿੰਨਾ ਰੌਲਾ ਪਿਆ ਫਿਰ ਉਹਨਾਂ 20 ਰੁਪਈਆਂ ਦਾ। ਰਾਏ ਬਲਾਰ ਜੀ ਨੇ ਕਿੰਨਾ ਸਮਝਾਇਆ ਕਿ ਤੁਸੀਂ ਤਾਂ ਹਮੇਸ਼ਾ ਬਸ ਮਾਇਆ ਦੀ ਗੱਲ ਹੀ ਕਰਦੇ ਹੋ, ਸੁੱਤੇ ਜਾਗਦੇ ਬੈਠਦੇ ਉੱਠਦੇ, ਤੁਹਾਨੂੰ ਤਾਂ ਇਹ ਬਸ ਆ ਜੇ ਜਾਵੇ ਨਾ। ਇਸ ਕਰਕੇ ਮਹਾਰਾਜ ਕਹਿੰਦੇ ਨੇ ਮਾਇਆ ਵਿੱਚ ਗਲਤਾਨ ਹੈ, ਮਾਇਆ ਦਾ ਜੀਵ ਜਿਵੇਂ ਰਕਤ ਬੀਰਜ ਰੂਪ ਧਾਤ ਹੈ ਤੇ ਪੈਦਾ ਹੋਏ ਹੋਏ ਬੱਚੇ ਬੱਚੀਆਂ ਮਾਤਾ ਪਿਤਾ ਦੀ ਇਸ ਤਰੀਕੇ ਨਾਲ ਢੰਗ ਨਾਲ ਮਾਂ ਕੀ ਰਕਤ ਪਿਤਾ ਬਿਨ ਧਾਰਾ ਦੇ ਢੰਗ ਨਾਲ ਹੀ ਪੈਦਾ ਹੁੰਦੇ ਨੇ, ਉਹ ਮਾਪਿਆਂ ਦੀ ਸ਼ਕਲ ਉੱਤੇ ਹੀ ਜਾਂਦੇ ਨੇ। ਉਸੇ ਪ੍ਰਕਾਰ ਵਾਹਿਗੁਰੂ ਦੀ ਸਿਫਤ ਕਰਨ ਵਾਲੇ ਗੁਰਮੁਖ ਵਾਹਿਗੁਰੂ ਵਿੱਚ ਅਭੇਦ ਹੋ ਕੇ ਵਾਹਿਗੁਰੂ ਉੱਤੇ ਹੀ ਚਲੇ ਜਾਂਦੇ ਨੇ। ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ, ਜਿਹਾ ਜਿਹਾ ਪਰਮਾਤਮਾ ਉਹ ਜਿਹੇ ਉਹਦੇ ਬੱਚੇ, ਕਹਿੰਦੇ ਇਹ ਤਾਂ ਰੱਬ ਰੂਪ ਹੈ ਭਾਈ, ਬਸ ਲੋਕੀ ਕਹਿਣ ਲੱਗ ਜਾਂਦੇ ਨੇ। ਇਹ ਕਿਉਂ ਕਹਿੰਦੇ ਨੇ ਲੋਕੀ, ਕਿਉਂ ਕਹਿੰਦੇ ਨੇ ਕਿ ਰੱਬ ਰੂਪ ਹੈ, ਉਹ ਇਸੇ ਕਰਕੇ ਕਿਉਂਕਿ ਰੱਬ ਦਾ ਪੁੱਤ ਹੈ, ਕਲਗੀਆਂ ਵਾਲੇ ਦਾ ਪੁੱਤਰ ਹੈ, ਉਹਦਾ ਹੀ ਰੂਪ ਹੈ। ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਕਰੋ ਨਿਵਾਸ, ਲਾਲ ਗੁਲਾਲ ਗਹਿਬਰਾ ਸੱਚਾ ਰੰਗ ਚੜਾਓ। ਕਹਿੰਦੇ ਜਿਹੜਾ ਵਾਹਿਗੁਰੂ ਦੀ ਸਿਫਤ ਕਰਦੇ ਆ ਨਾ, ਉਹਨਾਂ ਨੂੰ ਮਨ ਕਰਕੇ ਲਾਲ ਰੰਗ ਚੜਿਆ ਹੈ ਸਿਫਤ ਕਰਦਿਆਂ ਕਰਦਿਆਂ, ਫਿਰ ਜ਼ੁਬਾਨ ਕਰਕੇ ਵੀ ਉਹ ਲਾਲ ਰੰਗ ਦੇ ਹੀ ਬਚਨ ਕਰਦੇ ਨੇ, ਬਸ ਹੁਣ ਨਾਮ ਬਾਣੀ ਤੋਂ ਬਿਨਾਂ ਦੂਜੀ ਗੱਲ ਨਹੀਂ ਕਰਦੇ। ਤਨ ਕਰਕੇ ਵੀ ਗਹਿਬਰਾ ਉਹਨਾਂ ਨੂੰ ਗੂੜਾ ਸੱਚਾ ਨਾਮ ਦਾ ਰੰਗ ਚੜ ਗਿਆ, ਲਾਲ ਗੁਲਾਲ ਤੇ ਗਹਿਬਰਾ, ਗਹਿਬਰਾ ਤੋਂ ਮਤਲਬ ਗੂੜਾ ਲਾਲ ਰੰਗ ਜੋ ਚੜਿਆ ਹੈ ਉਹਨਾਂ ਨੂੰ ਮਨ ਕਰਕੇ, ਗੁਲਾਲ ਚੜਿਆ ਹੈ ਜ਼ੁਬਾਨ ਕਰਕੇ ਬਾਣੀ ਕਰਕੇ, ਗਹਿਬਰਾ ਚੜਿਆ ਹੈ ਗੂੜਾ ਰੰਗ ਉਹਨਾਂ ਨੂੰ, ਇਸ ਕਰਕੇ ਗੂੜਾ ਸੱਚੇ ਦਾ ਰੰਗ ਚੜ ਗਿਆ ਉਹਨਾਂ ਨੂੰ ਸਰੀਰ ਕਰਕੇ, ਇਸ ਲੋਕ ਦੇ ਪਦਾਰਥਾਂ ਦੀ ਇੱਛਾ ਤਿਆਗਣ ਕਰਕੇ ਲਾਲ ਰੰਗ ਚੜਿਆ, ਸਵਰਗ ਲੋਕ ਦੇ ਪਦਾਰਥਾਂ ਦੀ ਇੱਛਾ ਤਿਆਗਣ ਕਰਕੇ ਗੁਲਾਲ ਰੰਗ ਚੜਿਆ, ਬ੍ਰਹਮ ਲੋਕ ਦੇ ਪਦਾਰਥਾਂ ਦੀ ਇੱਛਾ ਤਿਆਗਣ ਕਰਕੇ ਗਹਿਬਰਾ ਚੜ ਗਿਆ, ਗੂੜੇ ਸੱਚੇ ਰੰਗ ਦਾ ਚੜਾਓ ਚੜ ਗਿਆ ਉਹਨਾਂ ਦੇ ਉੱਤੇ। ਕਿਵੇਂ ਚੜਿਆ ਜੀ, ਸਾਨੂੰ ਵੀ ਜਾਂ ਤਰੀਕਾ ਦੱਸ ਦਿਓ ਕੋਈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਲਾਲ ਗੁਲਾਲ ਗਹਿਬਰਾ ਸੱਚਾ ਰੰਗ ਚੜਾਓ। ਕਹਿੰਦੇ ਭਾਈ ਪਹਿਲਾਂ ਨਾ ਬਾਣੀ ਨੂੰ ਕੰਨਾਂ ਨਾਲ ਸੁਣੇ, ਸਰਵਣ ਕਰੇ, ਫਿਰ ਬੰਦੇ ਨੂੰ ਹੌਲੀ ਹੌਲੀ ਅੰਦਰ ਲਾਲ ਰੰਗ ਚੜ੍ਹਦਾ, ਫਿਰ ਬਾਣੀ ਦਾ ਜਦੋਂ ਮੰਨਣ ਕਰੇ ਫਿਰ ਗੁਲਾਲ ਚੜ੍ਹਦਾ, ਉਸ ਤੋਂ ਵੀ ਜ਼ਿਆਦਾ ਪੱਕਾ, ਫਿਰ ਉਹਦੀ ਕਮਾਈ ਕਰਦਾ ਤਾਂ ਗਹਿਬਰਾ ਰੰਗ ਚੜ੍ਹਦਾ, ਨਿਧਿਆਸਨ ਕਰਕੇ ਗਹਿਬਰਾ ਗੂੜਾ ਸੱਚਾ ਰੰਗ ਚੜ੍ਹ ਜਾਂਦਾ। ਇਹ ਤਿੰਨ ਪ੍ਰਕਾਰ ਸੁਣਿਆ, ਮੰਨਿਆ, ਮਨ ਕੀਤਾ ਭਾਓ, ਅੰਤਰਗਤ ਤੀਰਥ ਮਲ ਨਹਾਓ। ਫਿਰ ਇਸ ਕਰਕੇ ਕਹਿੰਦੇ ਨੇ ਹੋਰ ਕਿਵੇਂ ਚੜ੍ਹ ਸਕਦਾ, ਕਹਿੰਦੇ ਫਿਰ ਦੇਖੋ ਜੇ ਕਰਮ ਕਰਨਾ, ਕੋਈ ਬਾਣੀ ਪੜ੍ਹਨੀ ਹੈ, ਕੋਈ ਸੇਵਾ ਕਰਨੀ ਹੈ, ਕੋਈ ਦਾਨ ਕਰਨਾ, ਹੋਰ ਤੁਹਾਨੂੰ ਦੱਸ ਦਿੰਦੇ ਤਰੀਕਾ ਕਿ ਛੇਤੀ ਕਿਵੇਂ ਚੜ੍ਹਦਾ। ਕਹਿੰਦੇ ਨਿਸ਼ਕਾਮ ਕਰਨਾ ਕਰਮ ਕਰੋ ਬਸ, ਸੇਵਾ ਕਰਤ ਹੋਏ ਨਿਹਕਾਮੀ ਤਿਸ ਕਾ ਹੋਤ ਪ੍ਰਾਪਤ ਸੁਆਮੀ। ਕਹਿੰਦੇ ਨਿਸ਼ਕਾਮ ਕਰਮਾਂ ਦੇ ਕਰਨੇ ਕਰਕੇ ਜਿਹੜਾ ਲਾਲ ਰੰਗ ਚੜ੍ਹਿਆ, ਫਿਰ ਉਪਾਸ਼ਨਾ ਦੇ ਕਰਨ ਨਾਲ ਗੁਲਾਲ ਰੰਗ ਚੜ੍ਹਿਆ, ਤੇ ਬ੍ਰਹਮ ਗਿਆਨ ਕਰਕੇ ਗਹਿਬਰਾ ਗੂੜਾ ਰੰਗ ਚੜ੍ਹ ਗਿਆ। ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਰੰਗ ਚੜ੍ਹਦਾ ਹੈ ਪਰ ਤਰੀਕੇ ਨਾਲ, ਸ੍ਰਵਣ ਮੰਨਣ ਨਿਧਿਆਸਣ ਕਰਕੇ। ਸੱਚ ਮਿਲੈ ਸੰਤੋਖੀਆ ਹਰ ਜਪ ਏਕ ਪਾਏ। ਕਹਿੰਦੇ ਜਿਵੇਂ ਲਾਭ ਉਵੇਂ ਸੰਤੁਸ਼ਟ ਹੋ ਜਾਏ ਜੀ ਬਸ, ਯਥਾ ਲਾਭ ਤਥਾ ਸੰਤੁਸ਼ਟ ਰਹਿਣ ਵਾਲੇ ਸੰਤੋਖੀਆਂ ਨੂੰ ਸੱਚਾ ਵਾਹਿਗੁਰੂ ਮਿਲਦਾ ਹੈ, ਜਿਨ੍ਹਾਂ ਸੰਤੋਖੀਆਂ ਨੇ ਏਕ ਭਾਏ ਇੱਕ ਰਸ ਇੱਕ ਪ੍ਰੇਮ ਨਾਲ ਨਾਮ ਜਪਿਆ। ਇਹ ਮਨ ਹਰ ਜੀ ਧਿਆਏ ਤੂੰ, ਇੱਕ ਮਨ ਇੱਕ ਚਿੱਤ ਭਾਏ ਹਰ ਕੀਆਂ ਸਦਾ ਸਦਾ ਵਡਿਆਈਆਂ ਦੇ ਨਾ ਪੱਛੋ ਤਾਏ। ਭਾਈ ਰੇ ਸੰਤ ਜਨਾ ਕੀ ਰਹਿਣ। ਹੇ ਭਾਈ, ਜਿਹੜੇ ਪੂਰਨ ਸੰਤ ਮਹਾਤਮਾ ਹੁੰਦੇ ਨੇ ਉਹਨਾਂ ਦੀ ਧੂੜੀ ਗ੍ਰਹਿਣ ਕਰੋ, ਚਰਨ ਧੋਵੋ, ਚਰਨ ਸਾਫ ਕਰੋ ਬ੍ਰਹਮ ਗਿਆਨੀ ਦੇ, ਜਿੱਥੋਂ ਡੁੱਲ ਡੁੱਲ ਪੈਂਦਾ ਨਾਮ ਦਾ ਰਸ। ਲੋਕੀ ਕਹਿੰਦੇ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਹਾਂ, ਅਸੀਂ ਹੋਰ ਨਹੀਂ ਕਿਸੇ ਨੂੰ ਮੰਨਦੇ, ਪਰ ਗੁਰੂ ਗ੍ਰੰਥ ਸਾਹਿਬ ਦੀ ਸਿੱਖਿਆ ਨੂੰ ਮੰਨਦੇ, ਮਹਾਰਾਜ ਦੀ ਪੰਗਤੀ ਨੂੰ ਮੰਨਦੇ। ਸਤਿਗੁਰੂ ਕੀ ਕਹਿੰਦੇ, ਭਾਈ ਰੇ ਸੰਤ ਜਿਨਾ ਕੀ ਰਹਿਣ। ਇਹ ਨਹੀਂ ਕਿ ਮੈਂ ਸੰਤਾਂ ਨਾਲ ਰਿਹਾ ਜਾਂ ਮੈਂ ਬਹੁਤ ਸੰਤਾਂ ਦੀ ਸੰਗਤ ਕੀਤੀ ਮੈਂ ਤਾਂ ਕਹਿਣਾ, ਮੈਨੂੰ ਛੱਡ ਦਿਓ, ਜੋ ਗੁਰੂ ਨਾਨਕ ਸਾਹਿਬ ਦੀ ਤੁਕ ਕਹਿੰਦੀ ਉੱਥੇ ਖੜੋ। ਮੈਨੂੰ ਵੀ ਕਹਿੰਦੇ ਆ, ਤੁਹਾਨੂੰ ਵੀ ਕਹਿੰਦੇ ਆ, ਸਾਂਝਾ ਉਪਦੇਸ਼। ਮਹਾਰਾਜ ਕਹਿੰਦੇ ਜੇ ਕੋਈ ਰੱਬ ਦਾ ਪਿਆਰਾ ਮਿਲ ਜਾਏ ਨਾ, ਉਹਨਾਂ ਦੀ ਧੂੜ ਜ਼ਰੂਰ ਲਓ, ਸੇਵਾ ਕਰਿਆ ਕਰੋ ਉਹਨਾਂ ਦੀ। ਸੰਤ ਸਭਾ ਗੁਰ ਪਾਈ ਐ ਮੁਕਤ ਪਦਾਰਥ ਧੇਣ ਰਹਾਓ। ਕਿਉਂਕਿ ਸੰਤ ਸਭਾ ਦੇ ਵਿੱਚੋਂ ਹੀ ਪੂਰਨ ਗੁਰੂ ਪ੍ਰਾਪਤ ਕਰੀਦੇ ਨੇ। ਗੁਰੂ ਤੱਕ ਪਹੁੰਚਣ ਲਈ ਵੀ ਤਾਂ ਕੋਈ ਰਸਤਾ ਚਾਹੀਦਾ ਨਾ, ਗੁਰੂ ਦੀ ਸੇਵਾ। ਹੁਣ ਜੇ ਅਸੀਂ ਮਹਾਂਪੁਰਖਾਂ ਨਾਲ ਨਾ ਜਾਂਦੇ, ਅਸੀਂ ਤਾਂ ਘਰੇ ਮੱਝਾਂ ਮੁੱਝਾਂ ਚਾਰਦੇ ਹੁੰਦੇ ਸੀ, ਨਾਲੇ ਪੜ੍ਹੀ ਜਾਣਾ, ਨਾਲੇ ਮੱਝਾਂ ਚਾਰਨੀਆਂ, ਦੁੱਧ ਵੇਚ ਦੇਣਾ, ਤੇ ਇਸ ਕਰਕੇ ਮਾੜਾ ਮੋਟਾ ਪੜ੍ਹਾਈ ਦਾ ਖਰਚਾ ਵੀ ਕੱਢਣਾ। ਸਾਨੂੰ ਕਿੱਥੇ ਅਕਲ ਸੀ, ਢੇਲੇ ਦੀ ਅਕਲ ਨਹੀਂ ਸੀ, ਕਦੇ ਵੀ ਗੁਰਦੁਆਰੇ ਨਹੀਂ ਸੀ ਗਏ ਛੋਟੀ ਉਮਰੇ, ਕਿਉਂ ਘਰ ਦੇ ਨਹੀਂ ਕਦੇ ਗਏ, ਪਿੰਡਾਂ ਪੁੰਡਾਂ ਚ ਰਹਿਣ ਵਾਲਿਆਂ ਨੂੰ ਸੰਗਰਾਂਦ ਨੂੰ ਜਾਂਦੇ ਬਸ, ਮਾੜੀ ਮੋਟੀ ਦੇਗ ਲੈ ਲਈ ਸੰਗਰਾਂਦ ਨੂੰ, ਤੜਕੇ 4 ਵਜੇ ਨਗਾਰਾ ਵੱਜ ਗਿਆ, ਬਜ਼ੁਰਗ ਉੱਠ ਖੜੇ, ਚਲੋ ਨਹਾ ਧੋ ਲਏ, ਗੁਰਦੁਆਰੇ ਜਾਏ, ਨਿਆਣਿਆਂ ਨੂੰ ਘਰੇ ਪ੍ਰਸ਼ਾਦ ਦੇ ਤਾ, ਕੀ ਪਤਾ ਕਿਸੇ ਨੂੰ, ਕੁਛ ਵੀ ਨਹੀਂ ਪਤਾ ਸੀ। ਇਹ ਇੰਨੀ ਕਥਾ, ਸੰਥਿਆ, ਸੇਵਾ, ਸਿਮਰਨ, ਅਭਿਆਸ, ਆ ਜਿੰਨਾ ਗਿਆਨ ਹੈ ਇਹ ਕਿੱਥੋਂ ਆ ਗਿਆ, ਇਹ ਮਹਾਂਪੁਰਖਾਂ ਕੋਲੋਂ ਮਿਲਿਆ। ਉਹਨਾਂ ਨੇ ਕਿੱਥੋਂ ਲਿਆ ਸੀ, ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਨੇ ਕਿੱਥੋਂ ਲਿਆ, ਉਹਨਾਂ ਨੇ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਤੋਂ ਲਿਆ। ਉਹਨਾਂ ਨੇ ਕਿੱਥੋਂ ਲਿਆ, ਸੰਤ ਸੁੰਦਰ ਸਿੰਘ ਜੀ ਖਾਲਸਾ ਤੋਂ ਲਿਆ। ਉਹਨਾਂ ਨੇ ਬਾਬਾ ਬਿਸ਼ਨ ਸਿੰਘ ਮਰਾਲੇ ਵਾਲਿਆਂ ਦੀ ਸੇਵਾ ਕੀਤੀ, ਉਹਨਾਂ ਨੇ ਉਦੋਂ ਵੱਡਿਆਂ ਦੀ ਕੀਤੀ, ਉਹਨਾਂ ਨੇ ਉਦੋਂ ਵੱਡਿਆਂ ਦੀ ਕੀਤੀ, ਫਿਰ ਅਖੀਰ ਬਾਬਾ ਦੀਪ ਸਿੰਘ, ਭਾਈ ਮਨੀ ਸਿੰਘ, ਉਹਨਾਂ ਨੇ ਕਿੱਥੋਂ ਲਿਆ, ਉਹਨਾਂ ਨੂੰ ਅਰਥ ਕਿੱਥੋਂ ਸਿੱਖ ਲਏ, ਉਹਨਾਂ ਨੇ 10ਵੇਂ ਪਾਤਸ਼ਾਹ ਤੋਂ ਸਿੱਖੇ। ਇਹ ਤਾਂ ਚੱਲੀ ਆਉਂਦੀ ਰੀਤੀ, ਭਾਈ ਚੱਲੀ ਤਾਂ ਗੱਲ ਗੁਰਾਂ ਤੋਂ ਹੀ ਹੈ ਨਾ। ਗੁਰੂ ਨਾਨਕ ਸਾਹਿਬ ਨੇ ਧੁਰ ਕੀ ਬਾਣੀ ਦੁਨੀਆਂ ਚ ਪ੍ਰਗਟ ਕੀਤੀ ਹੈ, ਗੁਰੂ ਅੰਗਦ ਦੇਵ ਜੀ ਨੇ ਅੱਗੇ ਲਿਪੀ ਬਣਾਈ, ਤੀਜੇ ਪਾਤਸ਼ਾਹ ਨੇ ਪ੍ਰਚਲਿਤ ਕੀਤੀ, ਚੌਥੇ ਪੰਜਵਿਆਂ ਨੇ ਸਰੂਪ ਰਚਿਆ, ਸਾਰੇ ਸਰੂਪਾਂ ਨੇ ਗੁਰਬਾਣੀ ਦਾ ਪ੍ਰਚਾਰ ਕੀਤਾ। ਹੌਲੀ ਹੌਲੀ ਉਹਨਾਂ ਵਿੱਚੋਂ ਗੁਰਸਿੱਖ ਬਾਬਾ ਬੁੱਢਾ ਜੀ ਵਰਗੇ ਹੋਏ, ਭਾਈ ਗੁਰਦਾਸ ਜੀ ਹੋਏ, ਭਾਈ ਬਿਧੀ ਚੰਦ ਹੋਏ, ਉਹਨਾਂ ਤੋਂ ਅਸੀਂ ਸਿੱਖਿਆ ਭਾਈ ਸਾਰਿਆਂ ਨੇ ਅੱਗੇ 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 ਸਾਰੇ ਸਿੱਖ ਦੇ ਤੁਰੇ ਆਉਂਦੇ ਨੇ। ਸੋ ਇਸ ਕਰਕੇ ਜਿਹੜੇ ਨੇ ਰੱਬ ਦੇ ਪਿਆਰੇ ਸੰਤ ਮਹਾਤਮਾ ਗੁਰਸਿੱਖ ਉਹਨਾਂ ਕੋਲੋਂ ਜਾ ਕਰਕੇ ਮਿਲੀਏ ਤੇ ਪ੍ਰਾਪਤੀ ਕਰੀਏ, ਸੰਤ ਸਭਾ ਗੁਰ ਪਾਈਐ ਮੁਕਤ ਪਦਾਰਥ ਦੇਣ। ਜੋ ਗੁਰੂ ਜੇ ਸਤਿਗੁਰੂ ਮਹਾਰਾਜ ਨੇ ਮੁਕਤੀ ਪਦਾਰਥ ਦੇਣ ਨੂੰ ਕਾਮ ਧੇਨ ਗਊ ਵਾਂਗੂ ਨੇ, ਕਿਉਂਕਿ ਵਿਆਕਰਨ ਦੀ ਰੀਤੀ ਅਨੁਸਾਰ ਤੱਤਾ ਥੱਥਾ ਦੱਦਾ ਧੱਦਾ ਨੰਨਾ ਇਹ ਪੰਜ ਅੱਖਰ ਸਵਰਣੀ ਨੇ। ਧੇਣ ਦੀ ਜਗ੍ਹਾ ਅਰਥ ਵਾਸਤੇ ਦੇਣ ਕਰ ਲੈਣ ਆਦਿਕ ਇਹ ਅੱਖਰ ਜਿਹੜੇ ਜੋੜੀ ਦੇ ਨੇ ਇਸ ਪ੍ਰਕਾਰ ਕਿ ਗੁਰੂ ਸਾਹਿਬ ਜੀ ਮੁਕਤੀ ਪਦਾਰਥ ਦੇ ਦੇਣ ਵਾਲੇ ਨੂੰ ਧੇਣ। ਜੇ ਕੋਈ ਸ਼ੰਕਾ ਕਰੇ ਕਿ ਕਾਮ ਧੇਨ ਗਊ ਹੋਰ ਸਭ ਪਦਾਰਥ ਦਿੰਦੀ ਪਰ ਮੁਕਤੀ ਨਹੀਂ ਦਿੰਦੀ, ਤਾਂ ਮਹਾਰਾਜ ਕਹਿੰਦੇ ਗੁਰੂ ਸਾਹਿਬ ਜੀ ਸਾਰਿਆਂ ਪਦਾਰਥਾਂ ਦੇ ਦੇਣ ਨੂੰ ਕਾਮ ਧੇਨ ਗਊ ਵਾਂਗੂ ਨੇ ਤੇ ਮੁਕਤੀ ਪਦਾਰਥ ਝੁੰਗੇ ਚ ਹੀ ਦੇ ਦਿੰਦੇ ਨੇ ਸਿੱਖ ਨੂੰ। ਆ ਤਾਂ ਜਾ, ਸਤਿਗੁਰੂ ਤਾਂ ਬੈਠੇ ਨੇ। ਮਹਾਰਾਜ ਨੇ ਜਪਜੀ ਸਾਹਿਬ ਦਾ ਪਾਠ ਸੁਣਿਆ, ਛੇਵੇਂ ਪਾਤਸ਼ਾਹ ਨੇ ਭਾਈ ਗੋਪਾਲਾ ਜੀ ਨੇ ਪਾਠ ਕੀਤਾ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਤੋਂ ਇੱਛਾ ਕਰ ਲਈ ਘੋੜਾ ਮਿਲੇ ਕਾਠੀ ਮਿਲੇ, ਸਵਾ ਸਵਾ ਲੱਖ ਦੀਆਂ ਦੋਵੇਂ ਚੀਜ਼ਾਂ ਉਹ ਤਾਂ ਦੇਣੀਆਂ ਦੇਣੀਆਂ ਸੀ। ਮਹਾਰਾਜ ਨੇ ਕਿਹਾ ਤੈਨੂੰ ਬ੍ਰਹਮ ਗਿਆਨ ਦਿੱਤਾ, ਤੇਰੀਆਂ ਇੱਕੀ ਕੁੜਾਂ ਤਾਰੀਆਂ, ਤੇਰਾ ਆਹ ਕੀਤਾ ਆਹ ਕੀਤਾ, ਜਿਉਂ ਵਰਾਂ ਦੀ ਝੜੀ ਲਾਈ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾ ਕੇ ਵਸ ਹੈ ਕਾਮ ਧੇਨਾ। ਕਾਮ ਧੇਨ ਕਿਤੇ ਇੱਕ, ਇਹਨਾਂ ਦੇ ਬੱਗਾਂ ਦੇ ਬੱਗ ਫਿਰਦੇ ਨੇ। ਪਰ ਆਮ ਜਿਹੜੇ ਮੋਟੇ ਦਿਮਾਗ ਵਾਲੇ ਬੰਦੇ ਉਹ ਨਾ ਹੀ ਇਹੋ ਜਿਹੀ ਗੱਲ ਸੁਣਨ ਤੇ ਨਾ ਹੀ ਕਰਨ, ਕਿਉਂਕਿ ਉਹਨਾਂ ਤੋਂ ਵਿਚਾਰਿਆਂ ਨੂੰ ਇਹਨਾਂ ਗੱਲਾਂ ਦਾ ਪਤਾ ਹੀ ਨਹੀਂ ਹੁੰਦਾ। ਜਦੋਂ ਸਮਾਧੀਆਂ ਲੱਗਦੀਆਂ ਗੁਰਸਿੱਖਾਂ ਦੀਆਂ ਤਾਂ ਇਹ ਸਭ ਕੁਛ ਦੇਖ ਲੈਂਦੇ ਨੇ ਕੀ ਹੈ, ਕਿੱਥੇ ਹੈ, ਕਿਵੇਂ ਹੈ। ਪਰ ਬਈ ਸਾਰਾ ਕੁਛ ਜਿੱਤੜੇ ਫਲ ਮਨ ਬਾਂਛੀ ਹੈ ਤਿੱਤੜੇ ਸਤਿਗੁਰ ਪਾਸ। ਇਹ ਤਾਂ ਕਾਮ ਧੇਨ ਦੀ ਲੋੜ ਤਾਂ ਪਈ ਜਦੋਂ ਸਤਿਗੁਰੂ ਨਹੀਂ ਸਹਿ ਮਿਲੇ ਆਪਾਂ ਨੂੰ। ਜਦ ਸਤਿਗੁਰੂ ਹੀ ਮਿਲ ਗਏ ਤਾਂ ਕਾਮ ਧੇਨ ਦੀ ਕੀ ਹੁਣ ਲੋੜ ਹੈ, ਫਿਰ ਤਾਂ ਸਤਿਗੁਰੂ ਹੀ ਨੇ ਸਾਡੇ ਕੋਲੇ। ਲੱਛਮੀ ਦੀ ਲੋੜ ਤਾਂ ਸੀ ਕਿ ਉਦੋਂ ਲੋਕਾਂ ਕੋਲ ਨਹੀਂ ਸੀ ਬਾਣੀ, ਤੇ ਹੁਣ ਜਦ ਸਾਡੇ ਕੋਲ ਹੈ ਹੀ ਬਾਣੀ ਤੇ ਬਾਣੀ ਸਾਡੀ ਸਾਰੀ ਗੁਰ ਈਸ਼ਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ। ਮਹਾਰਾਜ ਕਹਿੰਦੇ ਸਾਰਾ ਕੁਝ ਗੁਰਬਾਣੀ ਮੰਨ ਲਓ ਬਸ। ਉਹ ਤਾਂ ਵਿਚਾਰੀਆਂ ਆਪ ਚੀਜ਼ਾਂ ਗੁਰਾਂ ਦੇ ਕੋਲੋਂ ਲੈ ਕੇ ਜਾਂਦੀਆਂ ਬਣ ਦਿੰਦੀਆਂ, ਫਿਰ ਲੈ ਕੇ ਜਾਂਦੀਆਂ ਫਿਰ ਬਣ ਦਿੰਦੀਆਂ, ਇੱਥੋਂ ਹੀ ਲੈ ਕੇ ਜਾਂਦੀਆਂ। ਕਾਮ ਧੇਨ ਕਿਹੜਾ ਕਿਤੋਂ ਹੋਰ ਲੈਣ ਜਾਂਦੀ, ਦੇਵੀਆਂ ਕਿਹੜਾ ਕਿਤੋਂ ਹੋਰ ਲੈਣ ਜਾਂਦੀਆਂ ਨੇ। ਗੁਰੂ ਦੇ ਦਰ ਤੇ ਝਾੜੂ ਦੇ ਕੇ ਸਾਰੀਆਂ ਇੱਥੋਂ ਸ਼ਕਤੀਆਂ ਭਰ ਕੇ ਝੋਲੀਆਂ ਦੁਨੀਆਂ ਚ ਵੰਡ ਕੇ ਆਪਣੇ ਆਪ ਨੂੰ ਕਹਾਉਂਦੀਆਂ ਮੈਂ ਦਾਤਾ ਮੈਂ ਦਾਤੀ। ਪਰ ਅਸਲ ਵਿੱਚ ਦਾਤਾਰ, ਤਾਂਹੀਓ ਤੁਹਾਡਾ ਨਾਮ ਦਾਤਾਰ, ਜੋ ਦਾਤਿਆਂ ਦਾ ਵੀ ਦਾਤਾ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਗੁਰੂ ਨਾਨਕ ਦੇਵ ਜੀ ਦਾਤਿਆਂ ਦੇ ਦਾਤੇ ਨੇ, ਵੱਡੇ ਨੇ, ਪਹਿਚਾਨਣ ਵਿੱਚ ਦੇਰ ਲੱਗ ਜਾਂਦੀ ਬਸ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਸੰਤ ਸਭਾ ਗੁਰ ਪਾਈਐ, ਸੰਤਾਂ ਦੀ ਸਭਾ ਵਿੱਚ ਮਿਲ ਕੇ ਗੁਰੂ ਦੀ ਪ੍ਰਾਪਤੀ ਅਤੇ ਗੁਰੂ ਦੀ ਸੇਵਾ ਦਾ ਤਰੀਕਾ ਸਿੱਖੀਦਾ। ਐਵੇਂ ਤਾਂ ਨਹੀਂ ਭੱਜੇ ਫਿਰਦੇ ਰਹੇ ਇੰਨੇ ਮਹਾਤਮਾ ਕੋਲ, ਇੱਥੇ ਜਾ ਉੱਥੇ ਜਾ, ਪ੍ਰਕਾਸ਼ ਕਿਵੇਂ ਕਰਨਾ, ਸੁਖਾਸਨ ਕਿਵੇਂ ਕਰਨਾ, ਉਹਦੇ ਵਿੱਚ ਵੀ ਅੱਗੇ 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 ਬਹੁਤ ਤਰੀਕੇ ਨੇ। ਸਿਰਫ ਪ੍ਰਕਾਸ਼ ਅਤੇ ਸੁਖਾਸਨ ਕਰਨਾ ਹੀ ਸਿੱਖ ਲਈਏ ਇੰਨਾ ਹੀ ਬਹੁਤ ਵੱਡੀ ਚੀਜ਼ ਹੁੰਦੀ ਹੈ। ਇਸ ਕਰਕੇ ਕਈਆਂ ਤਾਂ ਇਹ ਨਹੀਂ ਪਤਾ ਕਿ ਮਹਾਰਾਜਾ ਸਰੂਪ ਪਲੰਘ ਤੇ ਰੱਖਣਾ ਕਿਹੜੇ ਪਾਸੇ ਨੂੰ ਹੈ, ਇੰਨਾ ਵੀ ਨਹੀਂ ਪਤਾ ਹੁੰਦਾ। ਜਪਜੀ ਸਾਹਿਬ ਵਾਲਾ ਪਾਸੇ ਸਰਾਣੇ ਵੱਲ ਨੂੰ ਕਰਕੇ ਰੱਖੀਦਾ, ਉਧਰ ਨੂੰ ਸਰੂਪ ਕਰਕੇ ਰੱਖਣਾ ਹੁੰਦਾ। ਆਪਾਂ ਤਾਂ ਉਦੇ ਹੀ ਰੱਖਿਆ ਉਹਨੇ ਜਿੱਧਰ ਜੀ ਕੀਤਾ ਰੱਖਿਆ ਹੁੰਦਾ ਬਸ। ਫਿਰ ਰੱਖੇ ਰਾਤ ਨੀਂਦ ਨਹੀਂ ਆਈ, ਪਰੇਸ਼ਾਨੀ, ਜਾਂ ਸਰੂਪ ਨਹੀਂ ਸਹੀ ਢੰਗ ਨਾਲ ਸੇਵਾ ਕੀਤੀ। ਨਨਕਾਣਾ ਸਾਹਿਬ ਬਹੁਤ ਸਾਲਾਂ ਦੀ ਗੱਲ, ਪਾਠੀ ਸਿੰਘ ਨੇ ਗ੍ਰੰਥੀ ਨੇ ਕਾਹਲੀ ਨਾਲ ਸੁਖਾਸਨ ਕੀਤਾ, ਪੱਤਰਾ ਮੁੜ ਗਿਆ ਵਿੱਚ, ਰਾਤ ਨੂੰ ਛਾਲਾਂ ਮਾਰ ਮਾਰ ਉੱਠੇ, ਫਿਰ ਉੱਠ ਜੇ ਫਿਰ ਬਹਿ ਜੇ, ਕਹਿੰਦੇ ਨੀਂਦ ਨਹੀਂ ਆਉਂਦੀ। ਫਿਰ ਖਿਆਲ ਆਇਆ ਮਨ ਚ ਕਿ ਸੇਵਾ ਵਿੱਚ ਕੋਈ ਕੁਤਾਹੀ ਰਹਿ ਗਈ। ਅਰਦਾਸ ਕਰਕੇ ਜਾ ਕੇ ਰਾਤ ਨੂੰ 12 ਵਜੇ ਸਰੂਪ ਸੁਖਾਸਨ ਤੇ ਪ੍ਰਕਾਸ਼ ਕਰਕੇ ਜਦ ਦੇਖਿਆ ਤਾਂ ਇੱਕ ਪੱਤਰਾ ਮੁੜਿਆ ਹੋਇਆ ਹੈ, ਉਹ ਸਿੱਧਾ ਕੀਤਾ, ਫਿਰ ਆਰਾਮ ਨਾਲ ਸੁੱਤਾ। ਇਸ ਕਰਕੇ ਕਈ ਰਾਤ ਨੂੰ ਆ ਜਿਹੜੇ ਲੋਕ ਪੀੜੇ ਦੇ ਉੱਤੇ ਹੀ ਮਹਾਰਾਜ ਦਾ ਸੁਖਾਸਨ ਕਰਦੇ ਘਰਾਂ ਚ, ਕੋਈ ਇੱਕ ਦਾ ਫੋਨ ਆਇਆ ਕਹਿੰਦੇ ਕਲੋਜ਼ਟ ਵਿੱਚ ਹੀ ਰੱਖਿਆ ਹੋਇਆ ਮਹਾਰਾਜ ਸਰੂਪ, ਬਸ ਉਹ ਜੇ ਸੇਵਾ ਨਹੀਂ ਕਰਨੀ ਆਉਂਦੀ ਗੁਰੂ ਘਰ ਸਰੂਪ ਦੇ ਦਿਓ, ਨਾ ਆਪਣੀ ਜ਼ਿੰਦਗੀ ਖਰਾਬ ਕਰੋ ਨਾ ਨਰਕਾਂ ਦੇ ਰਾਹ ਖੋਲੋ। ਮਹਾਰਾਜ ਸੱਚੇ ਪਾਤਸ਼ਾਹ ਦੀ ਸੇਵਾ ਤਾਂ ਬਹੁਤ ਕਰਮਾਂ ਨਾਲ ਮਿਲਦੀ ਹੈ, ਭਾਗਾਂ ਨਾਲ ਮਿਲਦੀ ਹੈ। ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਉਹ ਬਹੁਤ ਵੱਡਾ ਹੈ ਪ੍ਰਮਾਤਮਾ। ਉੱਚਾ ਥਾਨ ਸੁਹਾਵਣਾ ਉੱਪਰ ਮਹਿਲ ਮੁਰਾਰ, ਕਹਿੰਦੇ ਸਾਰੀਆਂ ਜੂਨੀਆਂ ਤੋਂ ਉੱਚਾ ਸੋਹਣਾ ਸਥਾਨ ਪਹਿਲਾਂ ਤਾਂ ਮਨੁੱਖਾ ਦੇ ਹੀ ਹੈ, ਇਹਦੇ ਉੱਪਰ ਮੁਰਾਰੀ ਦਾ ਮਹਿਲ ਅੰਤਹਿਕਰਨ ਹੈ। ਫਿਰ ਉੱਚਾ ਥਾਨ ਸੁਹਾਵਣਾ, ਸਾਰਿਆਂ ਅੰਗਾਂ ਤੋਂ ਉੱਚਾ ਸੁਹਾਵਣਾ ਸਥਾਨ ਅੰਤਹਿਕਰਨ, ਉੱਪਰ ਮਹਿਲ ਮੁਰਾਰ, ਉਹਦੇ ਉੱਪਰ ਮੁਰਾਰੀ ਮਹਿਲੀ ਆਪ ਸਥਿਤ ਪ੍ਰਮਾਤਮਾ। ਉੱਚਾ ਥਾਨ ਸੁਹਾਵਣਾ, ਸਾਰੀਆਂ ਜੂਨੀਆਂ ਤੋਂ ਉੱਚਾ ਸੁਹਾਵਣਾ ਸਥਾਨ ਮਨੁੱਖਾ ਦੇ ਹੀ, ਉੱਪਰ ਮਹਿਲ ਮੁਰਾਰ, ਇਹਦੇ ਉੱਪਰ ਮੁਰਾਰੀ ਦਾ ਮਹਿਲ ਹੈ ਦਸਮ ਦੁਆਰ। ਸਾਰੇ ਸਰੀਰ ਤੋਂ ਉੱਚਾ ਸੁਹਾਵਣਾ ਸਥਾਨ ਹੈ ਦਸਮ ਦੁਆਰ, ਇਹਦੇ ਉੱਪਰ ਮੁਰਾਰੀ ਮਹਿਲੀ ਆਪ ਸਥਿਤ ਹੈ ਪ੍ਰਮਾਤਮਾ। ਬਹੁਤ ਲੋਕਾਂ ਨੂੰ, 99% ਲੋਕਾਂ ਨੂੰ ਤਾਂ ਇਹਦੇ ਬਾਰੇ ਹੀ ਨਹੀਂ ਗਿਆਨ ਆ। ਦਸਮ ਦੁਆਰ ਵਾਲੇ ਬੜਾ ਰੌਲਾ ਪਾਉਂਦੇ ਸਾਰੇ ਜਾਣੇ, ਕਿਉਂ ਕਦੇ ਦੇਖਿਆ ਤੇ ਕੱਖ ਵੀ ਨਹੀਂ ਗਾ। ਇੱਕ ਨੇ ਸੁਣਿਆ, ਦੂਜੇ ਨੇ ਰੌਲਾ, ਤੀਜੇ ਨੇ ਹੋਰ ਪਾਇਆ, ਚੌਥੇ ਨੇ ਹੋਰ ਪਾਇਆ, ਪਤਾ ਤੇ ਕਿਸੇ ਨੂੰ ਵੀ ਨਹੀਂ। ਜਦੋਂ ਅਸਲੀਅਤ ਦੱਸਦੇ, ਅੱਛਾ ਉਹ ਸਾਨੂੰ ਤਾਂ ਫਲਾਣੇ ਨੇ ਕਿਹਾ ਸੀ, ਬਸ ਇਹ ਫਲਾਣਿਆਂ ਧਮਕੀਆਂ ਦੇ ਮਗਰ ਲੱਗ ਲੱਗ ਕੇ ਆਪਣਾ ਬਿਲਕੁਲ ਹੀ ਹੋਰ ਪਾਸੇ ਚਲੇ ਜਾਂਦੇ ਨੇ। ਮਹਾਰਾਜ ਤਾਂ ਪੁੱਛ ਲਓ ਪਹਿਲਾਂ, ਗੁਰੂ ਗ੍ਰੰਥ ਸਾਹਿਬ ਕੀ ਕਹਿੰਦੇ ਨੇ, ਬ੍ਰਹਮ ਗਿਆਨੀ ਕੀ ਕਹਿੰਦੇ ਨੇ, ਆਪ ਹੀ ਨਾਮ ਦਾ ਅਭਿਆਸ ਕਰਕੇ ਦੇਖ ਲਓ, ਗੱਲ ਹੀ ਮੁਕਾਓ ਜਾਂ ਮੂਲ ਮੰਤਰ ਦਾ ਪਾਠ ਕਰੋ ਤਾਂ ਬਹੁਤ ਜ਼ਿਆਦਾ, ਅਤੇ ਤੁਹਾਨੂੰ ਖੁਦ ਹੀ ਦਿਖ ਜਾਣਾ ਸਾਰਾ ਕੁਛ, ਆਪਾਂ ਨੂੰ ਕਿਸੇ ਨੂੰ ਪੁੱਛਣ ਦੀ ਲੋੜ ਹੀ ਨਹੀਂ ਪੈਣੀ। ਉੱਚਾ ਥਾਨ ਸੁਹਾਵਣਾ, ਸਾਰੀ ਧਰਤੀ ਤੋਂ ਉੱਚਾ ਸੁਹਾਵਣਾ ਸਥਾਨ ਹੈ ਭਾਰਤ ਖੰਡ ਦੀ ਭੂਮੀ, ਇਹਦੇ ਉੱਪਰ ਮੁਰਾਰੀ ਦਾ ਮਹਿਲ ਹੈ ਸਤਸੰਗਤ ਹਰਿਮੰਦਰ ਸਾਹਿਬ, ਸਾਰਿਆਂ ਤੋਂ ਉੱਚਾ ਥਾਂ ਸਥਾਨ ਹੈ ਸਤਸੰਗ, ਇਹਦੇ ਉੱਪਰ ਮੁਰਾਰੀ ਦਾ ਮਹਿਲੀ ਆਪ ਸਥਿਤ ਪ੍ਰਮਾਤਮਾ ਸੰਗਤ ਵਿੱਚ ਬੈਠਾ। ਉੱਚਾ ਥਾਂ ਸਾਰਿਆਂ ਤੋਂ ਸੁਹਾਵਣਾ ਸਥਾਨ ਹੈ ਸੁਮੇਰ ਪਰਬਤ, ਇਹਦੇ ਉੱਤੇ ਹੈ ਬੈਕੁੰਠ ਧਾਮ ਪਰਮੇਸ਼ਰ ਦਾ ਆਪਣਾ। ਉੱਚਾ ਥਾਂ ਕਿਹੜਾ ਸਾਰਿਆਂ ਤੋਂ? ਪਰਮਾਤਮਾ ਦਾ। ਬੈਕੁੰਠ ਧਾਮ ਤੋਂ ਵੀ ਉੱਪਰ, ਕਿਉਂਕਿ ਦੋ ਅਰਥ ਕਰਨੇ ਪੈਣੇ ਆ ਨਾ, ਇੱਕ ਤਾਂ ਉੱਚਾ ਥਾਂ ਦੱਸਣਾ, ਫਿਰ ਉੱਚੇ ਤੋਂ ਫਿਰ ਉੱਚਾ ਦੱਸਣਾ। ਇਸ ਕਰਕੇ ਬੈਕੁੰਠ ਧਾਮ ਹੈ ਵਿਸ਼ਨੂੰ ਦਾ, ਉੱਪਰ ਮਹਿਲ ਮੁਰਾਰ, ਇਹਦੇ ਉੱਪਰ ਮੁਰਾਰੀ ਦਾ ਮਹਿਲ ਹੈ ਪਰਮਾਤਮਾ ਦਾ ਮਹਿਲ। ਸੱਚਖੰਡ ਵਸੈ ਨਿਰੰਕਾਰ, ਕਰ ਕਰ ਵੇਖੈ ਨਦਰ ਨਿਹਾਲ, ਤਿੱਥੈ ਖੰਡ ਮੰਡਲ ਵਰ ਭੰਡ, ਜੇ ਕੋ ਕਥਾ ਤਾਂ ਅੰਤ ਨਾ ਅੰਤ, ਉਹ ਬੰਦੇ ਦਾ ਹੀ ਅੰਤ ਹੋ ਜਾਂਦਾ। ਮਹਾਰਾਜ ਫਿਰ ਪ੍ਰਾਪਤੀ ਦੇ ਹੁਣ ਢੰਗ ਦੱਸਦੇ ਨੇ। ਸੱਚ ਕਰਨੀ ਦੇ ਪਾਈ ਐ ਦਰ ਕਰ ਮਹਿਲ ਪਿਆਰ, ਕਹਿੰਦੇ ਸੱਚੀ ਭਗਤੀ ਰੂਪ ਕਰਨੀ ਦੇ ਕਰਨ ਨਾਲ ਨਾ ਅੰਤਹਿਕਰਨ ਰੂਪੀ ਘਰ ਦੇ ਅੰਦਰ ਹੀ ਮਹਿਲ ਪਿਆਰ, ਪਰਮੇਸ਼ਰ ਦਾ ਪਿਆਰ ਪਾਈਦਾ। ਅੰਤਹਿਕਰਨ ਆਪਣੇ ਅੰਦਰ ਹੈ, ਹਿਰਦਾ। ਅੰਤਹਿਕਰਨ ਦਾ ਮਤਲਬ ਚਤੁਸ਼ਟਾ, ਚਤੁਸ਼ਟ ਦਾ ਭਾਵ ਹੁੰਦਾ ਮਨ, ਬੁੱਧ, ਚਿੱਤ, ਹੰਕਾਰ। ਇਹ ਚਾਰ ਚੀਜ਼ਾਂ ਨੂੰ ਮਿਲਾ ਕੇ ਬਣਦਾ ਅੰਤਹਿਕਰਨ, ਅੰਤਸ਼ਕਰਨ ਰੂਪੀ ਭਾਂਡਾ। ਸੋ ਭਾਂਡੇ ਦੇ ਅੰਦਰ ਭਾਂਡਾ ਧੋਏ, ਬੈਸ, ਧੂਪ, ਦੇਵੋ, ਤੋ ਦੁੱਧੇ ਕੋ ਜਾਵੋ। ਸੱਚ ਕਰਨੀ ਦੇ ਪਾਈ ਹੈ, ਸੱਚੀ ਭਗਤੀ ਰੂਪੀ ਕਰਨੀ ਨਾਲ ਅੰਤਸ਼ਕਰਨ ਰੂਪੀ ਘਰ ਦੇ ਅੰਦਰ ਹੀ ਪਰਮੇਸ਼ਰ ਦਾ ਪਿਆਰ ਪ੍ਰਾਪਤ ਹੋ ਜਾਂਦਾ। ਗੁਰਮੁਖ ਮਨ ਸਮਝਾਈ ਹੈ ਆਤਮ ਰਾਮ ਵਿਚਾਰ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਫਰਮਾਉਂਦੇ ਨੇ ਕਿ ਆਤਮ ਜੋ ਹੈ ਨਾ, ਜੀਵ ਆਤਮਾ ਤੇ ਰਾਮ ਪਰਮੇਸ਼ਰ ਦੋਹਾਂ ਦੇ ਅਭੇਦਤਾ ਦਾ ਜਿਹੜਾ ਵਿਚਾਰ ਹੈ ਨਾ, ਇਹ ਸਤਿਗੁਰੂ ਦੁਆਰਾ ਆਪਣੇ ਮਨ ਨੂੰ ਸਮਝਾਈਏ ਬੈਠ ਕੇ। ਮੈਂ ਆਤਮਾ ਹਾਂ, ਉਹ ਪਰਮਾਤਮਾ ਹੈ। ਕਦੇ ਬਹਿ ਕੇ ਸਮਝਾਇਆ ਵੀ ਕਰੋ ਨਾ ਇਕੱਲੇ ਆਪਣੇ ਆਪ ਨੂੰ, ਤੇ ਬਈ ਉਹ ਪਰਮਾਤਮਾ ਹੈ, ਸਮੁੰਦਰ ਵਾਂਗ ਹੈ, ਮੈਂ ਇੱਕ ਬੂੰਦ ਵਾਂਗੂ, ਮੈਂ ਬੂੰਦ ਹੋ ਕੇ ਦੁਖੀ ਹੋ ਰਿਹਾ, ਬੂੰਦ ਦੇ ਉੱਡ ਜਾਣ ਦਾ ਡਰ, ਬੂੰਦ ਦੇ ਤਵੇ ਦੇ ਉੱਤੇ ਬੂੰਦ ਪਾਓ ਸੜ ਜਾਂਦੀ ਹੈ। ਇਸੇ ਪ੍ਰਕਾਰ ਮਾੜਾ ਜਿਹਾ ਪਾਣੀ ਪਿਆ ਹੋਵੇ ਠੂਠੇ ਚ, ਉਹ ਪਾਣੀ ਗੰਦਾ ਹੋ ਜਾਂਦਾ, ਕਿਰਮ ਪੈ ਜਾਂਦੇ ਨੇ, ਸੁੱਕ ਜਾਂਦਾ। ਠੰਡ ਪਈ ਤੋਂ ਬਿਲਕੁਲ ਹੀ ਠੰਡਾ, ਗਰਮੀ ਤੋਂ ਬਿਲਕੁਲ ਹੀ ਗਰਮ। ਜੇ ਉਹ ਸਮੁੰਦਰ ਵਿੱਚ ਮਿਲ ਜਾਵੇ ਬੂੰਦ, ਤਾਂ ਨਾ ਉਹ ਠੰਡਾ, ਨਾ ਗਰਮ, ਨਾ ਉਹਨੂੰ ਮੁੱਕਣ ਦਾ ਡਰ, ਨਾ ਸੁੱਕਣ ਦਾ ਡਰ, ਨਾ ਉੱਡਣ ਦਾ ਡਰ, ਨਾ ਉਹਨੂੰ ਗੰਦੇ ਹੋਣ ਦਾ ਡਰ। ਇਸ ਕਰਕੇ ਸਤਿਗੁਰੂ ਕਹਿੰਦੇ ਬਹਿ ਕੇ ਧਿਆਨ ਦਿਓ ਕਿ ਮੈਂ ਆਤਮਾ ਹਾਂ ਤੇ ਮੈਂ ਪਰਮਾਤਮਾ ਵਿੱਚ ਲੀਨ ਹੋਣਾ, ਤੇ ਮੈਂ ਲੀਨ ਹੋਣ ਲਈ ਕੀ ਕਰਾਂ? ਤ੍ਰਿਵਿਧ ਕਰਮ ਕਮਾਈ ਹੈ ਆਸਨ ਦੇਸਾ ਹੋਏ। ਕਹਿੰਦੇ ਹੁਣ ਸਿਮਰਨ ਕਰਨਾ ਉਹਨੂੰ ਮਿਲਣ ਲਈ। ਲੋਕੀ ਕੀ ਕਰਦੇ ਨੇ ਜੀ, ਕਹਿੰਦੇ ਨਾਮ ਸਿਮਰਨ ਤੋਂ ਬਿਨਾਂ ਲੋਕੀ ਰਾਜ ਸੀ, ਸਾਤ ਕੀ, ਤਾਮ ਸੀ, ਕਾਇਕ ਵਾਚਕ ਮਾਨ ਸਰੂਪ ਤ੍ਰਿਬਧ ਤਿੰਨ ਪ੍ਰਕਾਰ ਦੇ ਕਰਮਾਂ ਦੇ ਕਮਾਵਣ ਕਰਕੇ ਪਹਿਲਾਂ ਸਵਰਗ ਲੋਕ ਜਾਣ ਦੀ ਆਸਾ ਹੁੰਦੀ ਬੰਦੇ ਦੀ। ਫਿਰ ਜਿੰਨੇ ਸਾਲ ਸਵਰਗ ਲੋਕ ਦਾ ਸੁੱਖ ਭੋਗਣਾ ਹੁੰਦਾ ਉਨੇ ਫੁੱਲਾਂ ਦੀ ਮਾਲਾ ਉਹਦੇ ਗਲ ਚ ਪਾ ਦਿੰਦੇ ਨੇ। ਇੱਕ ਸਾਲ ਪਿੱਛੋਂ ਇੱਕ ਫੁੱਲ ਸੁੱਕ ਜਾਂਦਾ, ਜਿਉਂ ਜਿਉਂ ਫੁੱਲ ਸੁੱਕਦੇ ਜਾਂਦੇ ਨੇ ਤਿਉਂ ਤਿਉਂ ਸਵਰਗ ਚੋਂ ਫਿਰ ਡਿੱਗਣ ਦਾ ਅੰਦੇਸ਼ਾ ਹੋ ਜਾਂਦਾ। ਉਹ ਥੱਲੇ ਸੁੱਟ ਦਿੰਦੇ ਮੁੜ ਕੇ, ਜਾ ਬਈ ਤੇਰਾ ਕੰਮ ਖਤਮ ਹੋ ਗਿਆ, ਚੱਲਿਆ ਜਾ ਇੱਥੋਂ, ਹੁਣ ਜਿੰਨਾ ਦਿੱਤਾ ਸੀ ਉਨਾ ਖਾ ਲਿਆ ਤੂੰ। ਇਸ ਕਰਕੇ ਜਿੰਨੇ ਵੀ ਕਰਮ ਨੇ ਇਹਨਾਂ ਚ ਤਿੰਨ ਤਰ੍ਹਾਂ ਦੇ ਦੋਸ਼ ਆ ਜਾਂਦੇ ਨੇ, ਅਸਹਿਤਾ, ਖੀਣਤਾ, ਖਿਆਤਾ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਇਹ ਸਾਰੇ ਕਰਮਾਂ ਨਾਲੋਂ ਇੱਕ ਨਾਮ ਹੀ ਸਾਡੇ ਵਿਚਕਾਰ ਪੁਲ ਦਾ ਕੰਮ ਕਰਦਾ। ਆਤਮਾ ਨੂੰ ਤੇ ਪਰਮਾਤਮਾ ਨੂੰ ਮਿਲਾਉਣ ਲਈ ਇੱਕ ਵਿਚਕਾਰ ਨਾਮ ਹੀ ਹੈ। ਨਾਮ ਨਾਲ ਹੀ ਆਪਾਂ ਪਰਮਾਤਮਾ ਨੂੰ ਮਿਲ ਸਕਦੇ ਹਾਂ, ਕਿਉਂਕਿ ਜਿਹੜੀ ਤ੍ਰਿਕੁਟੀ ਛੁੱਟਣੀ ਹੈ ਗੁਰੂ ਤੋਂ ਬਿਨਾਂ ਛੁੱਟਣੀ ਨਹੀਂ। ਕਿਉਂ? ਗੁਰਬਿਨ ਤ੍ਰਿਕੁਟੀ ਛੁੱਟ ਸੀ, ਸਹਿਜ ਮਿਲਿਆ ਸੁੱਖ ਹੋਏ। ਤਿੰਨ ਤਰ੍ਹਾਂ ਦੇ ਕਰਮ ਕਰਨੇ ਨਾਲ ਨੇ ਤ੍ਰਿਕੁਟੀ ਜਿਹੜੀ ਹੁੰਦੀ ਹੈ, ਧਿਆਤਾ ਧਿਆਨ, ਧੇ ਗਿਆਤਾ ਗਿਆਨ, ਗੇ। ਇਸ ਕਰਕੇ ਚੀਜ਼ਾਂ ਦੇਖਣੀਆਂ ਪੈਂਦੀਆਂ। ਧਿਆਤਾ ਧਿਆਨ ਧੇ ਰੂਪ ਤ੍ਰਿਕੁਟੀ ਪੂਰਨ ਗੁਰਾਂ ਤੋਂ ਬਿਨਾਂ ਨਹੀਂ ਛੁੱਟਦੀ। ਗਿਆਨ ਦੇ ਮਿਲਿਆ ਹੀ ਆਤਮ ਸੁੱਖ ਹੁੰਦਾ ਹੈ, ਤ੍ਰਿਕੁਟੀ ਛੱਡ ਕੇ ਫਿਰ ਤਾਹਾਂ ਨੂੰ ਜਾਣਾ ਹੁੰਦਾ। ਪ੍ਰਤੱਖ ਵੀ ਆਗਿਆ ਚੱਕਰ ਨੂੰ ਬਿੰਨ ਕੇ ਉਹਦੇ ਉੱਤੇ ਤ੍ਰਿਕੁਟੀ, ਤ੍ਰਿਕੁਟੀ ਤੋਂ ਅੱਗੇ ਜਾ ਕੇ ਦਸਮ ਦੁਆਰ, ਉੱਥੇ ਜਾ ਕੇ ਮਨ ਖੀਵਾ ਹੁੰਦਾ, ਜਿੱਥੇ ਮਸਤ ਹੁੰਦਾ। ਨਿਜ ਕਰ ਮਹਿਲ ਪਛਾਣੀਐ ਨਦਰ ਕਰੇ ਮਲ ਧੋਏ। ਜਦੋਂ ਗੁਰੂ ਸਾਹਿਬ ਦੀ ਕਿਰਪਾ ਦ੍ਰਿਸ਼ਟੀ ਕਰਕੇ ਮਨ ਦੇ ਅੰਦਰੋਂ ਨਿਜ ਘਰ ਨੂੰ ਧੋਣਾ, ਮੈਲ ਨੂੰ, ਕਿਹੜੀ ਰਾਗ ਤੇ ਦਵੈਸ਼ ਪਾਪਾਂ ਰੂਪੀ ਮੈਲ ਨੂੰ ਧੋਣਾ, ਜਦੋਂ ਇਹ ਜੀਵ ਆਪਣੇ ਅੰਤਸ਼ਕਰਨ ਰੂਪ ਘਰ ਦੇ ਵਿੱਚ ਸਰੂਪ ਨੂੰ ਪਛਾਣ ਲੈਂਦਾ ਨਾ, ਅੰਦਰ ਅੰਤਸ਼ਕਰਨ ਹੈ, ਮਨ ਬੁੱਧ ਚਿੱਤ ਹੰਕਾਰ ਚਤੁਸ਼ਟੇ, ਇਹ ਇੱਕ ਦੇ ਚਾਰ ਨਾਂ ਨੇ। ਅੱਗੇ ਇੱਕ ਦੇ ਚਾਰ ਨਾਂ ਕਿਵੇਂ ਹੋ ਗਏ? ਕਹਿੰਦੇ ਦੁੱਧ, ਦੁੱਧ ਤੋਂ ਦਹੀਂ, ਮੱਖਣ, ਪਨੀਰ, ਖੋਆ, ਉਹਦੇ ਤਾਂ ਜ਼ਿਆਦਾ ਰੂਪ ਬਣਾ ਲਓ। ਇਸੇ ਤਰ੍ਹਾਂ ਹੈ ਇੱਕ ਮਨ, ਪਹਿਲਾਂ ਤਾਂ ਹੋ ਗਿਆ ਮਨ, ਜਦੋਂ ਇਹ ਸੰਕਲਪ ਵਿਕਲਪ ਕਰਦਾ ਤਾਂ ਮਨ ਹੈ, ਤੇ ਜਦੋਂ ਇਹ ਸੰਸਾਰ ਨੂੰ ਸੱਚਾ ਨਿਸ਼ਚਾ ਕਰਦਾ ਤਾਂ ਇਹ ਬੁੱਧੀ ਹੈ, ਜਦੋਂ ਕਹਿੰਦਾ ਮੈਂ ਇਹ ਗੱਲ ਦੀ ਚੇਤਵਨੀ ਕੀਤੀ ਤਾਂ ਚਿੱਤ ਬਣ ਜਾਂਦਾ ਇਸੇ ਦਾ ਹੀ, ਜਦੋਂ ਕਹਿੰਦਾ ਮੈਂ ਵੀ ਕੋਈ ਚੀਜ਼ ਹਾਂ, ਅਸੀਂ ਕਿਤੇ ਐਵੇਂ ਤੁਰੇ ਫਿਰਦੇ ਹਾਂ, ਫਿਰ ਹੰਕਾਰ। ਇਹ ਇੱਕੋ ਹੀ ਮਨ ਦੇ ਚਾਰ ਹਿੱਸੇ ਬਣਦੇ ਅਲੱਗ ਅਲੱਗ ਕਿਸਮਾਂ ਦੇ ਵਿੱਚ, ਜਿਵੇਂ ਦੁੱਧ ਤੋਂ ਦਹੀਂ ਬਣਾਇਆ, ਦਹੀਂ ਰਿੜਕਿਆ ਚ ਮੱਖਣ ਆਇਆ, ਚਲੋ ਮੱਖਣ ਚੋਂ ਘਿਓ ਆਇਆ, ਚਾਰ ਰੂਪ ਹੋ ਗਏ। ਇਸੇ ਤਰ੍ਹਾਂ ਸਾਡੇ ਮਨ ਦੇ ਰੂਪ ਬਣਦੇ ਜਾਂਦੇ ਨੇ। ਸਤਿਗੁਰੂ ਕਹਿੰਦੇ ਉਸ ਮਨ ਦੇ ਅੰਦਰ ਚਤੁਸ਼ਟੇ ਦੇ ਵਿੱਚ ਉਹਦੇ ਪਿੱਛੇ ਚਾਰ ਚੀਜ਼ਾਂ ਨੂੰ ਕਿਰਿਆ ਦੇਣ ਵਾਲੀ ਚੀਜ਼ ਕਿਹੜੀ ਆ? ਮਨ ਦੇ ਅੰਦਰ ਸੰਕਲਪ ਵਿਕਲਪ ਨੂੰ ਪੈਦਾ ਕਰਨ ਵਾਲੀ ਸ਼ਕਤੀ ਕਿਹੜੀ ਆ? ਬੁੱਧੀ ਨੂੰ ਇਉਂ ਪ੍ਰੇਰਣਾ ਕੌਣ ਦਿੰਦਾ ਕਿ ਸੰਸਾਰ ਸੱਚਾ ਹੈ? ਇਹ ਕਿਹੜੀ ਲਾਈਟ ਹੈ ਪਿੱਛੇ? ਫਿਰ ਇਸੇ ਪ੍ਰਕਾਰ ਚਿੱਤ ਨੂੰ ਕੌਣ ਚਿਤਵਣੀਆਂ ਦਿੰਦਾ ਹੈ? ਸਾਡੇ ਮਨ ਦੇ ਅੰਦਰ ਇਹ ਕਿਉਂ ਆਉਂਦਾ ਰਹਿੰਦਾ ਕਿ ਮੈਂ ਹਾਂ, ਮੈਂ ਹਾਂ, ਮੈਂ ਹਾਂ ਦਾ ਜਾਪ ਕਿਉਂ ਕਰਦੇ? ਇਹ ਚਾਰ ਦੇ ਪਿੱਛੇ ਕੌਣ? ਆਤਮਾ। ਆਤਮਾ ਹੀ ਲਾਈਟ ਹੈ। ਉਹ ਜਾਣਾ ਤਾਂ ਆਪਾਂ ਉੱਥੇ ਤੱਕ ਹੈ, ਕਹਿੰਦੇ ਲਾਈਟ ਤੱਕ ਜਾਣਾ, ਆਪਾਂ ਇਹਨਾਂ ਚਾਰਾਂ ਨੂੰ ਛੱਡ ਕੇ ਮਨ ਨੂੰ ਇੱਕ ਕਰ ਲਓ। ਚਾਰਾਂ ਨੂੰ ਛੱਡ ਦਿਓ, ਹੰਕਾਰ ਛੱਡ ਦਿਓ, ਚਿਤਵਣੀਆਂ ਛੱਡ ਦਿਓ, ਕਹਿੰਦੇ ਮਨ ਦੇ ਅੰਦਰ ਜੋ ਆ ਰਿਹਾ ਬਾਰ ਬਾਰ, ਸਭ ਕੁਛ ਇੱਕ ਥਾਂ ਤੇ ਲਿਆ ਕੇ ਤਾਂ ਨਿਜ ਘਰ ਮਹਿਲ ਪਛਾਣੀਐ। ਅੰਤਹਕਰਨ ਰੂਪ ਘਰ ਦੇ ਵਿੱਚ ਸਰੂਪ ਨੂੰ ਪਛਾਣ ਲੈਣਾ, ਫਿਰ ਉਹ ਮੇਰਾ ਅਸਲ ਸਰੂਪ ਕੀ ਹੈ, ਮੈਂ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਬਿਨ ਗੁਰ ਮਹਿਲ ਨਾ ਉਤਰੈ, ਬਿਨ ਹਰ ਕਿਉਂ ਘਰ ਵਾਸ। ਕਹਿੰਦੇ ਇਹ ਕੁਦਰਤੀ ਨਿਯਮ ਗੁਰਾਂ ਨੇ ਬਣਾਇਆ, ਅਕਾਲ ਪੁਰਖ ਨੇ, ਕਿ ਗੁਰਾਂ ਤੋਂ ਬਿਨਾਂ ਵਾਹਿਗੁਰੂ ਨਾਮ ਦੀ ਪ੍ਰਾਪਤੀ ਨਹੀਂ ਹੁੰਦੀ, ਅਤੇ ਵਾਹਿਗੁਰੂ ਨਾਮ ਤੋਂ ਬਿਨਾਂ ਪਾਪਾਂ ਰੂਪੀ ਮੈਲ ਨਹੀਂ ਉਤਰਦੀ, ਮੈਲ ਉਤਰੇ ਤੋਂ ਬਿਨਾਂ ਸਰੂਪ ਰੂਪੀ ਘਰ ਵਿੱਚ ਵਾਸਾ ਨਹੀਂ ਹੁੰਦਾ। ਬਿਨ ਗੁਰ ਮੈਲ ਨਾ ਉਤਰੈ, ਬਿਨ ਹਰ ਕਿਉਂ ਘਰ ਵਾਸ। ਇਹ ਸਾਰਾ ਕੁਝ ਤਰਤੀਬ ਵਿੱਚ ਚੱਲਦਾ। ਮਹਾਰਾਜ ਕਹਿੰਦੇ ਏਕੋ ਸ਼ਬਦ ਵਿਚਾਰੀਐ ਅਵਰਤਿਆ ਗਏ ਆਸ। ਇਸ ਲਈ ਹੋਰ ਸਾਰੇ ਪਦਾਰਥਾਂ ਦੀ ਆਸਾ ਛੱਡ ਕੇ, ਹੋਰ ਸਾਰਿਆਂ ਪਾਸਿਆਂ ਤੋਂ ਆਸਾ ਛੱਡ ਕੇ, ਸਭ ਗੱਲਾਂ ਛੱਡ ਕੇ, ਇੱਕ ਗੁਰਾਂ ਦੇ ਉਪਦੇਸ਼ ਦੀ ਹੀ ਵਿਚਾਰ ਕਰੋ ਬਸ। ਇਸੇ ਨੇ ਗੁਰੂ ਗ੍ਰੰਥ ਸਾਹਿਬ ਨੂੰ ਮੰਨਣਾ ਕੀ ਹੈ? ਕੀ ਮੰਨਣਾ? ਮੰਨਣਾ ਇਹੀ ਹੈ ਜਿਹੜੇ ਗੁਰੂ ਦੇ ਸ਼ਬਦ ਦੀ ਵਿਚਾਰ ਕਰਕੇ ਉਹਦੇ ਉੱਤੇ ਜੀਵਨ ਨੂੰ ਢਾਲ ਲੈਣਾ, ਉਹਦੇ ਚ ਹੁਣ ਭਾਵੇਂ ਘਾਟਾ ਪਵੇ ਭਾਵੇਂ ਵਾਧਾ ਹੋਵੇ। ਕਈ ਵਾਰ ਆਪਾਂ ਨੂੰ ਲੋਕ ਕਹਿੰਦੇ ਫਿਰ ਜੀ ਰੋਟੀ ਕਿੱਥੋਂ ਖਾਵਾਂਗੇ, ਜੇ ਅਸੀਂ ਆਹ ਕੰਮ ਛੱਡਤਾ ਇਹਦੇ ਬਿਨਾਂ ਤਾਂ ਰੋਟੀ ਨਹੀਂ। ਘਾਟਾ ਤਾਂ ਦੇਖੋ ਪੈਣਾ ਹੀ ਆ। ਜਦੋਂ ਆਪਾਂ ਗੁਰੂ ਸਾਹਿਬ ਦੇ ਆਸਰੇ ਤੁਰਨਾ, ਮਰਿਆਦਾ ਵਿੱਚ ਤੁਰਨਾ, ਤਾਂ ਕਈ ਗੱਲਾਂ ਪਹਿਲਾਂ ਗੜਬੜ ਹੋਣਗੀਆਂ, ਫਿਰ ਹੌਲੀ ਹੌਲੀ ਆਪੇ ਐਡਜਸਟ ਕਰਨੇ। ਸਤਿਗੁਰੂ ਮਹਾਰਾਜ ਸਭ ਕੁਛ ਦੇਖਦੇ ਨੇ, ਦੇ ਵੀ ਦਿੰਦੇ ਨੇ। ਸਤਿਗੁਰੂ ਦੇਖਦੇ ਮੇਰੇ ਪਿੱਛੇ ਸਭ ਕੁਛ ਛੱਡਤਾ ਬਈ ਇਹਨੇ, ਆਹ ਤਾਂ ਰੋਟੀ ਵੀ ਨਹੀਂ ਵਿਚਾਰੇ ਮਿਲਦੀ ਮੇਰੇ ਪਿੱਛੇ, ਚੱਲ ਬਈ ਮੈਂ ਇਹਨੂੰ ਸਭ ਤੋਂ ਅਮੀਰ ਬਣਾ ਦੇਣਾ, ਹੁਣ ਵੱਧ ਪੈਸਾ ਦੇਣਾ, ਕਿਉਂ ਨਾ ਇਹ ਮੇਰੀ ਗੱਲ ਮੰਨੀ ਹੈ। ਆਪਾਂ ਤਾਂ ਪਹਿਲੇ ਦਿਨ ਹੀ ਡੋਲ ਜਾਂਦੇ ਹਾਂ। ਪਹਿਲੇ ਦਿਨ ਡੋਲਣ ਵਾਲਾ ਕਦੇ ਸਿੱਖ ਨਹੀਂ ਹੋ ਸਕਦਾ। ਸਿੱਖ ਤਾਂ ਸਾਰੇ ਮੁਸੀਬਤਾਂ ਨੂੰ ਝੱਲਦਾ ਹੋਇਆ ਪਹਾੜਾਂ ਨੂੰ ਪਾੜ ਕੇ ਵੀ ਸਿੱਖੀ ਨੂੰ ਕਮਾਉਂਦਾ। ਸਿੱਖ ਭਾਈ ਮੰਝ ਵੱਲ ਦੇਖੋ। ਇਸ ਕਰਕੇ ਮਹਾਰਾਜ ਕਹਿੰਦੇ ਨੇ ਨਾਨਕ ਦੇਖ ਦੇਖਾਈ ਹੈ ਹਉ ਸਦ ਬਲਿਹਾਰ ਹੈ ਜਾਸ। ਮਹਾਰਾਜ ਕਥਨ ਕਰਦੇ ਗੁਰੂ ਨਾਨਕ ਦੇਵ ਜੀ ਦੇ ਪੂਰਨ ਗੁਰੂ ਹੁੰਦੇ ਨੇ ਨਾ, ਉਹ ਦੇਖ ਦਿਖਾਈ ਹੈ, ਗਿਆਨ ਦ੍ਰਿਸ਼ਟੀ ਦਿਖਾਉਂਦੇ। ਪੂਰੇ ਗੁਰੂ ਪਹਿਲਾਂ ਆਪ ਪਰਮੇਸ਼ਰ ਨੂੰ ਵੇਖਦੇ ਨੇ, ਦੇਖ ਫਿਰ ਦਿਖਾਈ ਹੈ, ਫਿਰ ਹੋਰਨਾਂ ਨੂੰ ਵਿਖਾਉਂਦੇ ਨੇ। ਇਸ ਕਰਕੇ ਮੈਂ ਆਪਣੇ ਸਤਿਗੁਰਾਂ ਤੋਂ ਬਲਿਹਾਰ ਜਾਵਾਂ ਜਿਨ੍ਹਾਂ ਗੁਰੂ ਨਾਨਕ ਦੇਵ ਜੀ ਨੇ ਆਪ ਨਿਰੰਕਾਰ ਨੇ ਨਿਰੰਕਾਰ ਨੂੰ ਦੇਖਿਆ, ਭਾਵ ਨਿਰਗੁਣ ਸਰੂਪ ਤੇ ਸਰਗੁਣ ਸਰੂਪ। ਤੇਰਾ ਨਾਮ ਕਹਿੰਦੇ ਗੁਰ ਪਰਮੇਸ਼ਰ ਹੈ, ਮੇਰਾ ਨਾਮ ਪਾਰਬ੍ਰਹਮ ਪਰਮੇਸ਼ਰ ਹੈ। ਇਸ ਕਰਕੇ ਨਿਰਗੁਣ ਸਰੂਪ ਪਾਰਬ੍ਰਹਮ ਪਰਮੇਸ਼ਰ ਤੇ ਸਰਗੁਣ ਸਰੂਪ ਗੁਰ ਪਰਮੇਸ਼ਰ। ਗੁਰ ਪਰਮੇਸ਼ਰ ਪੂਜੀਆ ਮਨ ਤਨ ਲਾਏ ਪਿਆਰ। ਮਹਾਰਾਜ ਕਹਿੰਦੇ ਇਸ ਕਰਕੇ ਬਲਿਹਾਰ ਜਾਈਏ ਪਰਮਾਤਮਾ ਤੋਂ, ਗੁਰੂ ਸਾਹਿਬ ਤੋਂ ਕੁਰਬਾਨ ਜਾਓ ਜਿਨ੍ਹਾਂ ਨੇ ਆਪ ਨਿਰੰਕਾਰ ਨੂੰ ਦੇਖਿਆ ਤੇ ਸਿੱਖ ਨੂੰ ਦਿਖਾਇਆ, ਸਿੱਖ ਨੂੰ ਨਿਰੰਕਾਰ ਦੇ ਲੜ ਲਾਇਆ, ਆਪ ਨਿਰੰਕਾਰ ਸ੍ਰਿਸ਼ਟੀ ਤੇ ਆਇਆ, ਸਰਗੁਣ ਰੂਪ ਧਾਰ ਕੇ ਸ਼ਬਦ ਦੇ ਰਾਹੀਂ ਨਿਰੰਕਾਰ ਨਾਲ ਜੋੜ ਕੇ ਨਿਰੰਕਾਰ ਵਿੱਚ ਹੀ ਸਿੱਖ ਨੂੰ ਮਿਲਾ ਦਿੱਤਾ, ਇੱਕ ਮਿੱਕ ਹੋ ਗਏ, ਸੱਚਖੰਡ ਦੇ ਵਾਸੀ ਬਣਾ ਦਿੱਤੇ। ਇਉਂ ਗੁਰਾਂ ਨੇ ਸਾਨੂੰ ਇਹ ਉਪਦੇਸ਼ ਬਖਸ਼ਿਸ਼ ਕੀਤਾ ਹੈ ਸ਼ਬਦਾਂ ਦੇ ਰਾਹੀਂ, ਕਿਉਂਕਿ 12ਵਾਂ ਸ਼ਬਦ ਸੀ। ਇਸ ਕਰਕੇ ਇਸ 12ਵੇਂ ਸ਼ਬਦ ਦਾ ਧਿਆਨ ਰੱਖਣਾ, 6ਵਾਂ 12ਵਾਂ ਤੇ 15ਵਾਂ। ਭਾਵੇਂ ਪੋਥੀਆਂ ਵਿੱਚ ਪਾਉਣ ਵੇਲੇ ਗਲਤੀਆਂ ਹੋ ਜਾਂਦੀਆਂ ਨੇ, ਮਹੱਲ ਪਹਿਲਾ ਸ੍ਰੀ ਰਾਗ ਮਹੱਲ ਪਹਿਲਾ 12ਵੇਂ ਸ਼ਬਦ 'ਚ ਆਉਂਦਾ, ਅੱਗੇ 15ਵੇਂ 'ਚ ਆਵੇਗਾ। ਇਸ ਕਰਕੇ ਜਦੋਂ ਪਾਠ ਕਰਨਾ, ਪੈਨ ਚੁੱਕ ਕੇ ਨਹੀਂ ਕਰਨਾ ਕਿ ਮਹੱਲ ਲਿਖਿਆ ਮਹੱਲਾ ਹੀ ਕਰ ਦਈਏ, ਜਾਂ ਜਿੱਥੇ ਲਿਖਿਆ ਮਹੱਲ ਧਿਆਨ ਦੇਣਾ ਉੱਥੇ। ਗੁਰਾਂ ਨੇ ਇੰਨਾ ਉਪਦੇਸ਼ ਆਪਾਂ ਨੂੰ ਅੱਜ ਦਿੱਤਾ 3 ਸ਼ਬਦਾਂ ਵਿੱਚ। ਗੁਰੂ ਨਾਨਕ ਦੇਵ ਜੀ ਨੇ ਤਾਂ ਜਿੱਥੇ ਇੱਕ ਸ਼ਬਦ ਸੁਣਾ ਤਾ ਉੱਥੇ ਦੁਨੀਆਂ ਤਰ ਗਈ, ਤੇ ਇੱਥੇ ਤੇ 12 ਸ਼ਬਦ ਹੋ ਚੁੱਕੇ ਹੁਣ ਤੱਕ, ਤੇ 12 ਸ਼ਬਦਾਂ ਦਾ ਗਿਆਨ ਕਿੰਨਾ ਹੀ ਵੱਡਾ ਹੋ ਗਿਆ, ਸਾਡੀ ਬੁੱਧੀ ਤੋਂ ਪਰੇ ਦਾ ਗਿਆਨ ਹੈ। ਮਹਾਰਾਜ ਕਹਿੰਦੇ ਨਾਮ ਜਪੋ, ਗੁਰ ਸ਼ਬਦ ਦੀ ਵਿਚਾਰ ਕਰਦੇ ਹੋਏ ਪਰਮਾਤਮਾ ਦੇ ਵਿੱਚ ਲੀਨ ਹੋ ਜਾਓ। ਵਾਹੇ ਗੁਰੂ ਵਾ, ਵਾਹੇ ਗੁਰੂ, ਵਾਹੇ ਗੁਰੂ, ਵਾਹੇ ਗੁਰੂ, ਵਾਹੇ।